पुरुष निर्भय निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच दोए कर जोड़ मांगू एक दाना साहिब तुठ पावा सास सास नानक आराधे आठ पहर गुण गावा सास सास नानक आराधे आठ पहर गुण गावा विसर नाहीं दातार अपना नाम देहो गुण गावा दिन रात नानक चाओ एहो सतनाम वाहे गुरु साहिब जियो नह चिंता मात पित प्रात है नह चिंता कछ लोक कह नह चिंता बनता सुत मीत पर विरत माया सन बंधन है नह चिंता मात पिता परात है नह चिंता कछ लोक कह नह चिंता बनता सुत मीत है पर विरत माया सन बंधन है दयाल एक भगवान पुरख है नानक सर्व जी प्रतपाल कह दयाल एक भगवान पुरख है नानक सर्व जी प्रतपाल कह वाहिगुरु जी का खालसा वाहिगुरु जी की फतेह। परम सन्मान योग साहिब श्री गुरु ग्रंथ साहिब महाराज जी दी पावन पवित्र हजूरी अंदर सुबाहे मान खोए बैठे गुरमुख प्यारे सतसंगी जनों हजूर दी पावन पवित्र इलाही बाणी दा आप जी ने कीर्तन सरवण कीता है जी। गुरु बख्शिश द्वारा जो लड़ीवार पंचम पिता जी दी इलाही बाणी दी विचार आपां करदे आ रहे हां आज जो पावन पवित्र शलोक आप जी ने सरवण कीता है शलोक सहस्कृति दा ए 15वां शलोक है ਤੇ ਸਾਹਿਬ ਸਤਿਗੁਰੂ ਪੰਚਮ ਪਿਤਾ ਜੀ ਮਹਾਰਾਜ ਅੱਜ ਹਰ ਇੱਕ ਮਨੁੱਖ ਜਿਸ ਦੇ ਅੰਦਰ ਇਹ ਚਿੰਤਾ ਦਿਨ ਰਾਤ ਟਿਕੀ ਰਹਿੰਦੀ ਹੈ, ਉਸ ਦੀ ਅੰਦਰ ਦੀ ਚਿੰਤਾ ਤੋਂ ਉਸ ਨੂੰ ਮੁਕਤ ਕਰਨ ਵਾਸਤੇ ਇਸ ਪਾਵਨ ਪਵਿੱਤਰ ਸ਼ਲੋਕ ਅੰਦਰ ਉਪਦੇਸ਼ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਹਰ ਇੱਕ ਮਨੁੱਖ ਨੂੰ ਇੱਕ ਚਿੰਤਾ ਖਾਈ ਜਾ ਰਹੀ ਹੈ। ਕਿਸੇ ਨੂੰ ਇਹ ਚਿੰਤਾ ਹੈ ਮੇਰੇ ਮਾਤਾ ਪਿਤਾ ਦੀ ਸੇਵਾ ਸੰਭਾਲ ਕੌਣ ਕਰੇਗਾ, ਮਾਤਾ ਪਿਤਾ ਦੀ ਰੋਜ਼ੀ ਕਿਵੇਂ ਚੱਲੇਗੀ। ਕਿਸੇ ਨੂੰ ਇਹ ਚਿੰਤਾ ਹੈ ਕਿ ਜੋ ਪਰਮੇਸ਼ਵਰ ਨੇ ਸੰਤਾਨ ਮੈਨੂੰ ਦੇ ਦਿੱਤੀ, ਮੇਰੀ ਔਲਾਦ, ਮੇਰੀ ਸੰਤਾਨ, ਮੇਰੀ ਬੱਚਿਆਂ ਦੀ ਰੋਜ਼ੀ ਦਾ ਕੀ ਬਣੇਗਾ। ਤੇ ਸਾਹਿਬ ਕਹਿੰਦੇ ਨੇ ਕਿਸੇ ਨੂੰ ਇਹ ਚਿੰਤਾ ਖਾਈ ਜਾ ਰਹੀ ਹੈ, ਆਪ ਮੈਂ ਸੁਖੀ ਹਾਂ, ਸੰਤਾਨ ਸੁਖੀ ਹੈ, ਪਰ ਮੇਰੇ ਸਕੇ ਭਰਾ ਦੇ ਪੱਲੇ ਕੁਝ ਨਹੀਂ। ਉਹਦੀ ਚਿੰਤਾ ਦਿਨ ਰਾਤ ਮਨ ਅੰਦਰ ਲੈ ਕੇ ਬੈਠ ਜਾਂਦਾ ਹੈ। ਕਿਸੇ ਨੂੰ ਮਿੱਤਰਾਂ ਦੀ, ਸੰਬੰਧੀਆਂ ਦੀ ਚਿੰਤਾ ਖਾ ਰਹੀ ਹੈ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਲਿਆ ਤੂੰ ਚਿੰਤਾ ਨਾ ਕਰ, ਤੂੰ ਚਿੰਤਾ ਦੀ ਥਾਂ ਤੇ ਪਰਮੇਸ਼ਵਰ ਦਾ ਚਿੰਤਨ ਕਰਨਾ ਆਰੰਭ ਕਰ ਦੇ, ਜਿਸ ਮੇਰੇ ਵਾਹਿਗੁਰੂ ਨੂੰ ਹਰ ਇੱਕ ਦੀ ਸੰਭਾਲ ਦਾ ਫਿਕਰ ਲੱਗਾ ਹੋਇਆ। ਚਿੰਤਾ ਤਾਂ ਉਸ ਨੂੰ ਵੀ ਧਿਆਨ ਰੱਖਣਾ, ਸੰਖੇਪ ਜਿਹਾ ਭਾਵੇ ਮਨੁੱਖ ਨੂੰ ਰੋਜ਼ੀ ਦੀ ਚਿੰਤਾ ਹੈ, ਮਾਤਾ ਪਿਤਾ ਦੀ ਲੈ ਲਓ, ਪੁੱਤਰ ਧੀਆਂ ਦੀ, ਪਰਿਵਾਰ ਦੀ ਲੈ ਲਓ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਹਿ ਤੂੰ ਉੱਦਮ ਕਰ, ਪਰ ਯਾਦ ਰੱਖੀ ਤੂੰ ਰਿਜ਼ਕ ਦਾਤਾ ਨਹੀਂ, ਰਿਜ਼ਕ ਦੇਣ ਵਾਲਾ ਕੇਵਲ ਮੇਰਾ ਪਰਮ ਪਿਤਾ ਪਰਮੇਸ਼ਵਰ ਹੈ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਇੰਨਾ ਕੁ ਇਸ ਮਨ ਨੂੰ ਧੀਰਜ ਮਿਲਦਾ ਕਿ ਮਨੁੱਖ ਹੈਰਾਨ ਹੋ ਜਾਂਦਾ ਹੈ ਕਿ ਮੇਰੇ ਸਤਿਗੁਰੂ ਨੇ ਕਿੰਨੀ ਕੁ ਕਿਰਪਾ ਕਰ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਸੰਬੰਧ ਵਿੱਚ ਮੇਰੇ ਗੁਰਦੇਵ ਨੇ ਬੜੇ ਪਿਆਰੇ ਬਚਨ ਕਹਿ। ਸਾਹਿਬ ਕਹਿੰਦੇ ਨੇ ਇਹ ਮਨਾ ਤੂੰ ਡੋਲ ਨਾ, ਤੂੰ ਚਿੰਤਾ ਮਤ ਕਰ, ਧਿਆਨ ਰੱਖੀ ਮੇਰੇ ਪਰਮੇਸ਼ਵਰ ਦਾ ਇੱਕ ਨੇਮ ਏ, ਉਹਦਾ ਇੱਕ ਸੁਭਾਅ ਏ ਕਿ ਮਨੁੱਖ ਦਾ, ਪ੍ਰਾਣੀ ਦਾ ਜਨਮ ਬਾਅਦ ਵਿੱਚ ਹੁੰਦਾ ਹੈ ਤੇ ਪਹਿਲਾਂ ਪਰਮੇਸ਼ਵਰ ਉਹਦੇ ਰਿਜ਼ਕ ਦਾ, ਉਹਦੀ ਰੋਜ਼ੀ ਦਾ ਪ੍ਰਬੰਧ ਕਰਦਾ। ਧਿਆਨ ਰੱਖ ਕੇ ਜਨਮ ਬਾਅਦ ਵਿੱਚ ਰੋਜ਼ੀ ਪਹਿਲਾਂ ਰੱਬ ਨੇ ਪੈਦਾ ਕਰ ਦਿੱਤੀ, ਅਜੇ ਮਨੁੱਖ ਦਾ ਜਨਮ ਬਾਅਦ ਵਿੱਚ ਹੋਇਆ ਤੇ ਅੰਮਾ ਦਾ ਦੁੱਧ ਰੱਬ ਨੇ ਪਹਿਲਾਂ ਦੇ ਦਿੱਤਾ। ਧਿਆਨ ਰੱਖ ਇਹ ਕਰਤੇ ਪੁਰਖ ਵਾਹਿਗੁਰੂ ਦੀ ਕਿਰਪਾ ਨਹੀਂ, ਹੁਣ ਤਾਂ ਤੈਨੂੰ ਜ਼ਬਾਨ ਦਿੱਤੀ ਤੂੰ ਬੋਲ ਸਕਣਾ, ਹੱਥਾਂ ਨਾਲ ਕਿਰਤ ਕਰ ਸਕਣਾ, ਪੈਰਾਂ ਨਾਲ ਤੁਰ ਸਕਣਾ, ਭੁੱਖ ਲੱਗੇ ਤੂੰ ਬੋਲ ਕੇ ਦੱਸ ਸਕਣਾ, ਪਰ ਜਦੋਂ ਤੇਰੀ ਜ਼ਬਾਨ ਸੀ ਪਰ ਬੋਲ ਨਹੀਂ ਸੀ ਸਕਦਾ, ਤੂੰ ਮੁਥਾਜ ਹੋ ਕੇ ਮੰਜੇ ਤੇ ਪਿਆ ਹੁੰਦਾ ਸੈ, ਉਦੋਂ ਬਚਪਨ ਵਿੱਚ ਵੀ ਮੇਰੇ ਮਾਲਕ ਨੇ ਤੈਨੂੰ ਰੋਜ਼ੀ ਦਿੱਤੀ, ਜਿਹੜਾ ਬਚਪਨ ਵਿੱਚ ਰੋਜ਼ੀ ਦਿੰਦਾ ਰਿਹਾ ਯਾਦ ਰੱਖੀ ਬਾਅਦ ਵਿੱਚ ਵੀ ਤੇਰੇ ਤੇ ਕਿਰਪਾ ਜ਼ਰੂਰ ਕਰੇਗਾ। ਸਾਹਿਬ ਨੇ ਕਿਹਾ, ਕਹਿਣ ਲੱਗੇ ਪਹਿਲੋਂ ਦੇਤਾ ਰਿਜ਼ਕ ਸੰਭਾ, ਪਹਿਲਾਂ ਤੂੰ ਰਿਜ਼ਕ ਦੇਣਾ, ਪਿੱਛੋਂ ਦੇਤਾ ਜੰਤੂ ਉਪਾਹ, ਜੀਵ ਦਾ ਜਨਮ ਬਾਅਦ ਵਿੱਚ, ਪਹਿਲਾਂ ਤੂੰ ਮੇਰੇ ਮਾਲਕ ਕਿਰਪਾ ਕਰਕੇ ਰੋਜ਼ੀ ਦੇ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸੇ ਕਰਕੇ ਬਾਣੀ ਵਿੱਚ ਪ੍ਰਮਾਣ ਦਿੱਤੇ, ਕਹਿਣ ਲੱਗੇ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਤੇਰੀ ਰੋਜ਼ੀ ਦਾ ਫਿਕਰ ਮੇਰੇ ਵਾਹਿਗੁਰੂ ਨੂੰ ਵੇ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਜਿਤਨੇ ਵੀ ਰੱਬ ਨੇ ਪਾਣੀ ਵਿੱਚ, ਮਿੱਟੀ ਵਿੱਚ, ਪੱਥਰ ਵਿੱਚ ਪੈਦਾ ਕੀਤੇ ਹਰ ਇੱਕ ਨੂੰ ਰਿਜ਼ਕ ਮੇਰਾ ਵਾਹਿਗੁਰੂ ਦਿੰਦਾ, ਤੇ ਮੇਰੇ ਮਨਾ ਤੂੰ ਬੇ ਇਹ ਚਿੰਤ ਹੋ ਕੇ ਵਾਹਿਗੁਰੂ ਦੇ ਨਾਮ ਸਿਮਰਨ ਨੂੰ ਕਰ। ਸਤਿਗੁਰੂ ਕੀ ਪਾਣ ਬਾਣੀ ਵਿੱਚ ਭਗਤ ਧੰਨਾ ਜੀ ਨੇ ਇੱਕ ਪਵਿੱਤਰ ਬਚਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਅਸ ਹੈ। ਉਹਨਾਂ ਨੇ ਤੈਨੂੰ ਉਦਾਹਰਨਾਂ ਬੜੇ ਕਮਾਲ ਦੀਆਂ ਦਿੱਤੀਆਂ ਤੇ ਸੰਬੋਧਨ ਮਨ ਨੂੰ ਕੀਤਾ। ਚੇਤੇ ਰੱਖਣਾ ਵੈਸੇ ਇਹ ਮਨ ਛੇਤੀ ਕੀਤਿਆਂ ਭਰੋਸਾ ਕਰਦਾ ਨਹੀਂ, ਕਿਉਂਕਿ ਇਹਦੇ ਮਨ ਅੰਦਰ ਜਿਤਨੀ ਦੇਰ ਤੱਕ ਮਨੁੱਖ ਦੇ ਅੰਦਰ ਪ੍ਰਭੂ ਲਈ ਵਿਸ਼ਵਾਸ ਨਹੀਂ ਪੈਦਾ ਹੁੰਦਾ ਉਨੀ ਦੇਰ ਤੱਕ ਇਸ ਮਨ ਨੇ ਕਦੀ ਵੀ ਟਿਕਣਾ ਨਹੀਂ। ਭਗਤ ਧੰਨਾ ਜੀ ਜਿਹੜੇ ਆਪ ਖੇਤੀ ਕਰਦੇ ਨੇ, ਜਿਨ੍ਹਾਂ ਦਾ ਆਪਣਾ ਕੰਮ ਹੈ ਪਸ਼ੂ ਚਾਰਨਾ, ਹਲ ਵਾਹਣਾ, ਪਰ ਜਦੋਂ ਪਰਮੇਸ਼ਵਰ ਤੇ ਭਰੋਸਾ ਹੋ ਗਿਆ ਤੇ ਉਸ ਭਗਤ ਨੇ ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ, ਮਨੁੱਖ ਸੋਚੀ ਪੈ ਜਾਂਦਾ ਹੈ ਇੱਕ ਹਲ ਵਾਹਣ ਵਾਲਾ ਬੰਦਾ, ਪਸ਼ੂ ਚਾਰਨ ਵਾਲਾ ਮਨੁੱਖ ਰੱਬ ਦੇ ਨਾਮ ਦੀ ਲਾਗ ਲੱਗ ਗਈ, ਤੇ ਇੰਨੀ ਕੁ ਕਿਰਪਾ ਹੋ ਗਈ ਕਿ ਉਹ ਦਲੀਲਾਂ ਦੇ ਕੇ ਸਿੱਧ ਕਰਦਾ ਹੈ ਕਿ ਮਨਾ ਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ ਨੂੰ। ਪੁੱਛਿਆ ਭਗਤ ਜੀ ਕਿਵੇਂ, ਤੇ ਧੰਨਾ ਜੀ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਰੇਚਿਤ ਚੇਤਸ ਕੀ ਨਹੀਂ ਦਿਆਲ ਦਮੋਦਰ ਬਿਬਹਿ ਨਾ ਜਾਣਸ ਕੋਈ। ਕਹਿਣ ਲੱਗੇ ਐ ਮੇਰੇ ਚਿੱਤ, ਐ ਮੇਰੇ ਮਨਾ, ਤੂੰ ਵਾਹਿਗੁਰੂ ਦਾ ਚਿੰਤਨ ਕਿਉਂ ਨਹੀਂ ਕਰਦਾ, ਇੱਕ ਪਰਮੇਸ਼ਵਰ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਾ ਰੱਖੀ। ਮਹਾਰਾਜ ਕਿਉਂ? ਕਹਿਣ ਲੱਗੇ ਦੇਖ ਭਾਵੇਂ ਤੂੰ ਜਿੱਥੇ ਮਰਜ਼ੀ ਭਟਕ ਕੇ ਆ ਜਾ, ਜੋ ਕੁਝ ਮੇਰੇ ਮਾਲਕ ਨੇ ਤੇਰੇ ਲਈ ਮਸਤਕ ਵਿੱਚ ਲਿਖ ਦਿੱਤਾ ਨਾ, ਉਹ ਤੈਨੂੰ ਜ਼ਰੂਰ ਮਿਲੇਗਾ, ਤੂੰ ਚਿੰਤਾ ਨਾ ਕਰ, ਉਹਦੇ ਉੱਤੇ ਭਰੋਸਾ ਕਰਕੇ ਜੀਵਨ ਬਤੀਤ ਕਰ ਲੈ। ਸਾਹਿਬ ਕਹਿੰਦੇ ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਜੋ ਕੁਝ ਮੇਰੇ ਵਾਹਿਗੁਰੂ ਨੇ ਕਰਨਾ ਉਹ ਹੋਣਾ। ਪਹਿਲੀ ਉਦਾਹਰਨ ਦਿੱਤੀ ਭਗਤ ਜੀ ਨੇ। ਕਹਿਣ ਲੱਗੇ ਸੁਣ ਮਣਾ, ਜਦੋਂ ਇਸ ਜੀਵ ਦਾ ਨਿਵਾਸ ਮਾਤਾ ਦੇ ਉਧਰ ਵਿੱਚ ਤੇ ਸਤਿਗੁਰੂ ਕੀ ਬਾਣੀ ਮੁਤਾਬਕ ਉੱਥੇ ਟਿਕਿਆ ਵੀ ਇਹ ਉਰਦਮੁਖ ਹੈ, ਪੁੱਠਾ ਲਟਕਿਆ, ਚਾਰ ਚੁਫੇਰੇ ਇਹਦੇ ਪਾਣੀ ਏ, ਸਤਿਗੁਰੂ ਤਾਂ ਕਹਿੰਦੇ ਨੇ ਮੁੱਖ ਵੀ ਇਹਦਾ ਕੁਚੀਲ ਵਿਕਲੇ, ਪਰ ਯਾਦ ਰੱਖ ਉਸ ਵਾਹਿਗੁਰੂ ਜੀ ਨੇ ਕਿੰਨੀ ਕੁ ਕਿਰਪਾ ਕਰ ਦਿੱਤੀ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਮਾਤਾ ਦੇ ਉਧਰ ਦੇ ਅੰਦਰ ਜਿੱਥੇ ਤੂੰ ਪਾਣੀ ਵਿੱਚ ਲਟਕਿਆ, ਉੱਥੇ ਮੇਰੇ ਮਾਲਕ ਨੇ ਤੇਰੇ ਇਸ ਸਰੀਰ ਨੂੰ ਬਣਾਉਣਾ ਕੀਤਾ, ਜਿਸ ਸਰੀਰ ਦੇ ਮੇਰੇ ਮਾਲਕ ਨੇ ਦਸ ਦਰਵਾਜ਼ੇ ਬਣਾਏ ਨੇ, ਨੌ ਪ੍ਰਗਟ ਨੇ ਦਸਵਾਂ ਗੁਪਤ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ, ਜੇ ਉਹ ਮਾਤਾ ਦੇ ਉਧਰ ਦੀ ਅੱਗ ਵਿੱਚ ਤੈਨੂੰ ਰੋਜ਼ੀ ਦੇ ਦਿੰਦਾ, ਤੇ ਯਾਦ ਰੱਖੀ ਧੰਨਿਆ, ਤੂੰ ਉਸ ਵਾਹਿਗੁਰੂ ਦੇ ਚਰਨ ਪਕੜ ਲੈ ਜਿਹੜਾ ਅੱਗ ਵਿੱਚ ਰੋਟੀ ਦਿੰਦਾ ਸੀ, ਰੋਜ਼ੀ ਦਿੰਦਾ, ਉਹ ਹੁਣ ਵੀ ਜ਼ਰੂਰ ਰਿਜ਼ਕ ਦਏਗਾ। ਕਹਿਣ ਲੱਗੇ ਦੇ ਆਹਾਰ ਅਗਨ ਮੈਂ ਰੱਖੈ, ਐਸਾ ਖਸਮ ਹਮਾਰਾ, ਮੇਰਾ ਵਾਹਿਗੁਰੂ ਐਸਾ ਜਿਹੜਾ ਮਾਤਾ ਦੇ ਉਧਰ ਵਿੱਚ ਵੀ ਰੋਜ਼ੀ ਦਿੰਦਾ। ਸਾਧ ਸੰਗਤ, ਅਸੀਂ ਜਦੋਂ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਨੇ ਹਾਂ, ਸਤਿਗੁਰੂ ਕਿੰਨਾ ਧੀਰੇ ਦਿੰਦੇ ਨੇ, ਕੇਵਲ ਭਗਤ ਧੰਨਾ ਜੀ ਨੇ ਨਹੀਂ, ਸਤਿਗੁਰੂ ਕੀ ਬਾਣੀ ਵਿੱਚ ਇਸ ਪ੍ਰਮਾਣ ਨਾਲ, ਇਸ ਦ੍ਰਿਸ਼ਟਾਂਤ ਨਾਲ, ਇਸ ਉਦਾਹਰਣ ਨਾਲ ਪਤਾ ਨਹੀਂ ਕਿੰਨੇ ਹੋਰ ਕੋ ਵੀ ਬਚਨ ਆਉਂਦੇ। ਜੇ ਇੱਥੇ ਕਿਹਾ ਮਾਤਾ ਦੇ ਉਧਰ ਵਿੱਚ ਅੱਗ ਵਿੱਚ ਰੋਜੀ ਦਿੱਤੀ, ਤੇ ਕਿਤੇ ਗੁਰੂ ਅਮਰਦਾਸ ਜੀ ਨੂੰ ਪੜ੍ਹੋ, ਕਹਿੰਦੇ ਨੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੈ। ਕਿਤੇ ਗੁਰੂ ਅਰਜਨ ਸਾਹਿਬ ਜੀ ਨੂੰ ਪੜ੍ਹੋ, ਤੇ ਸਾਹਿਬ ਜੀ ਕਹਿੰਦੇ ਨੇ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ, ਸਾਹ ਸਾਹ ਸਿਮਰੰਤ ਨਾਨਕ ਮਾਂ ਅਗਨ ਬਿਨਾਸਨੰਗ, ਮੁਖ ਤਲੈ ਪੈਰ ਉਪਰੈ ਵਸੰਦੋ ਕੁਹਤੜੈ ਥਾਏ, ਨਾਨਕ ਸੋ ਧਨੀ ਕਿਉ ਵਿਸਾਰਿਓ ਉਧਰੈ ਜਿਸ ਦੇ ਨਾਏ ਧਨ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਤਾ ਦੇ ਉਧਰ ਵਿਚ ਵੀ ਉਸ ਪ੍ਰਭੂ ਨੇ ਰੋਜੀ ਦਿੱਤੀ, ਤੇ ਮਨਾ ਤੂੰ ਉਸ ਮਾਲਕ ਦੀ ਕਿਰਪਾ ਉੱਤੇ ਭਰੋਸਾ ਕਰ ਲੈ। ਭਗਤ ਜੀ ਨੇ ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਕਮਾਲ ਦਾ ਬਚਨ ਕਿਹਾ, ਅਸੀਂ ਆਪਾਂ ਤਾਂ ਦੇਖਨੇ ਚਲੋ ਇੱਥੇ ਰਿਜ਼ਕ, ਕਹਾਂਗੇ ਵੀ ਮਾਤਾ ਨੇ ਭੋਜਨ ਛਕਿਆ ਤਾਂ ਬੱਚੇ ਨੂੰ ਮਿਲਦਾ ਰਿਹਾ, ਕਿਉਂਕਿ ਤਰਕ ਕਰਨ ਵਾਲਾ ਕਰ ਸਕਦਾ, ਜੇ ਮਾਤਾ ਦੇ ਉਧਰ ਵਿਚ ਪ੍ਰਾਣੀ ਦਾ ਨਿਵਾਸ ਏ, ਜੋ ਕੁਝ ਮਾਂ ਖਾਂਦੀ ਰਹੀ ਉਹ ਬੱਚੇ ਨੂੰ ਖੁਰਾਕ ਮਿਲਦੀ ਰਹੀ, ਕਿਉਂਕਿ ਸਾਇੰਸ ਵੀ ਮੰਨ ਰਹੀ ਏ। ਪਰ ਭਗਤ ਜੀ ਨੇ ਅਗਲੀ ਉਦਾਹਰਨ ਵਿਚ ਇਹ ਵੀ ਸ਼ੰਕਾ ਕਰ ਦਿੱਤਾ, ਕਹਿਣ ਲੱਗੇ ਇੱਕ ਮਨੁੱਖ ਦਾ ਬੱਚਾ, ਪਸ਼ੂ ਦਾ ਬੱਚਾ, ਉਹ ਤਾਂ ਮਾਤਾ ਦੀ ਖੁਰਾਕ ਵਿਚੋਂ ਆਪਣੀ ਖੁਰਾਕ ਜਿਹੜੀ ਗ੍ਰਹਿਣ ਕਰਦਾ, ਪਰ ਰੱਬ ਨੇ ਇਹੋ ਜਿਹੀ ਵੀ ਵਿਧ ਬਣਾਈ ਏ, ਜਦੋਂ ਮਾਤਾ ਜੀਵ ਤੋਂ ਦੂਰ ਵੀ ਚਲੀ ਜਾਏ ਤੇ ਰੱਬ ਤਾਂ ਵੀ ਉਹਨੂੰ ਰਿਜ਼ਕ ਦਿੰਦਾ ਰਹਿੰਦਾ। ਪੁੱਛਿਆ ਭਗਤ ਜੀ ਇਹ ਕਿਹੜੀ ਉਦਾਹਰਨ, ਤੇ ਭਗਤ ਸਾਹਿਬ ਨੇ ਕਿਹਾ, ਕਹਿਣ ਲੱਗੇ ਕੱਛੂ ਕੁੰਮੀ ਰਹਿੰਦੀ ਪਾਣੀ ਵਿੱਚ, ਪਰ ਆਂਡੇ ਰੇਤੇ ਵਿੱਚ ਆ ਕੇ ਬਰੇਤੇ ਵਿੱਚ ਬਾਹਰ ਦਿੰਦੀ, ਤੇ ਇੱਕ ਨੇਮ ਏ ਇਹਦਾ, ਆਂਡੇ ਦੇਣ ਤੋਂ ਬਾਅਦ ਕੱਛੂ ਕੁੰਮੀ ਕਦੀ ਆਂਡੇ ਕੋਲ ਆਉਂਦੀ ਨਹੀਂ, ਆਂਡਾ ਦੇ ਦਿੱਤਾ ਆਪ ਪਾਣੀ ਵਿੱਚ ਪਰਤ ਕੇ ਫਿਰ ਚਲੀ ਗਈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੁਣ ਦੇਖ ਉਸ ਵਾਹਿਗੁਰੂ ਜੀ ਦੀ ਲੀਲਾ, ਆਂਡਾ ਬਾਹਰ ਰੇਤ ਵਿੱਚ ਪਿਆ ਹੈ, ਨਾ ਤਾਂ ਆਂਡੇ ਨੂੰ ਖਾਂਬੇ ਕੋਈ ਜਿੰਨੇ ਉੱਡ ਕੇ ਕਿਤੋਂ ਦਾਣਾ ਖਾ ਲੈਣਾ, ਕਿਤੋਂ ਰਿਜ਼ਕ ਲੈ ਲੈਣਾ, ਨਾ ਧਿਆਨ ਰੱਖੀ ਦੁੱਧ ਦਾ ਕੋਈ ਪ੍ਰਬੰਧ ਹੈ ਜਿੱਥੇ ਉਹਨੂੰ ਕਿਸੇ ਨੇ ਮੂੰਹ ਵਿੱਚ ਦੁੱਧ ਪਾ ਦੇਣਾ, कछू कुमी पानी वेचे आंडा ओदा बाहरे पर मेरे वाहगुरु जी ने खेड ऐसी वरता दिती कछू कुमी अपने बच्चे दा आंडे दा ध्यान धर दिए पर ओदे ध्यान धरन विच ही आंडे विच बच्चा पली जांदा है ते एक दिन ऐसा आउंदा है जदों आंडे विचों निकल के बच्चा अपनी मां नाल परत के जाके फिर मिल पैंदा है। साहब कहिंदे ने ओनू रिज़क किन्ने दिता मना तू एवें चिंता करना कुमी जल में तन तिस बाहर पंख खीर तिन नाही कह लगे कछू कुमी पानी विच तन तिस बाहर ओदे बच्चे बाहर ने पंख खीर तिन नाही खीर दा अर्थ इत्थे दुध है ना बच्चियां नू कोई दुध देण वाला ना खांबे उडारी मार के जा सकन पंख खीर तिन नाही पूर्ण परमानंद मनोहर समझ देख मन माही मेरे मना तू उस वाहगुरु जी दी इस खेड ते क्यों नहीं भरोसा करदा। साध संगत बाणी विच गुरदेव ने इसे प्रथा एक होर उदाहरण दिती है असी रोज पाठ करने जदों सोदर राय रास साहिब जी दा ते गुरदेव दा ये बचन पढ़ने पता नहीं मेरे वाहगुरु दी लीला कैसी है एवें बंदा माण करके रिजक दाता बन बैंदा है उस वाहगुरु दी खेड बड़ी आश्चर्य है। जे कछू कुमी ध्यान नाल बच्चे नू रोजी दे के पाल सकदी है वाहगुरु दी कृपा नाल ते दूसरी उदाहरण गुरदेव ने दिती कहिंदे ने कूंज अपने बच्चे छड के कूहां दूर चली जांदी है एक दो कू नहीं सैकड़े को दूर चली गई पर मेरे गुरु ग्रंथ साहिब पिता कहिंदे ने कुदरत दी एक खेड है रब दी खेड है जदों कूंज अपने बच्चे नू याद कर दीए बस याद करन दी देर है ओदे बच्चे नू रोजी मिल जांदी है कूहां दूर गई हुई कूंज जेड़े बच्चे नू कूंज याद करे ओ बच्चा तां जींदा रहिंदा है ते ध्यान रखना जेड़ा बच्चा कूंज दी याद विचों निकल जाए ओदी मौत हो जांदी है। साहिब कहिंदे ने देख कूहां ते कूंज ते बच्चा बड़ी दूर पिछे पर केवल कूंज ने बच्चे दा सिमरन कीता है बस ओदे सिमरन दे नाल ही बच्चे नू रब ने रोजी दे दिती कि ये रब दी खेड नहीं देख ओदी कृपा सी पढ़निया उड़ा ऊड आवे सह कुछ सैकड़े को गुरु ग्रंथ साहिब कहिंदे ने उड़ के जांदी कूंज अपने बच्चियां तो दूर तिस पाछे ओदे पिछे बचरे छरिया अपने बच्चियां नू छड के आई तिन कवन खलावे कवन चुगावे इस बाणी विच दो वरी शब्द आया इत्थे है तिन कवन खलावे ते दूसरी वरी आउंदा उन कवन खलावे कवन चुगावे साहिब कहिंदे ने तिन कवन खलावे कवन चुगावे कौन उन्हां नू चोगा पांदा ई पर पता किवें रोजी मिलदी है मन में सिमरन करिया जदों कूंज अपने बच्चे दा चिंतन कर दीए ते रब ओदे चिंतन विच ही बच्चे दे पेट नू भर दिंदा है। साहिब सच्चे पिता जी कहिंदे ने चिंता मत कर मना देख उस परमेश्वर दी बिद कैसी मैं अर्ज कर रहा सा भगत धन्ना जी कहिंदे ने कुमी जल में तन सि तन तिस बाहर पंख खीर तिन नाही पूर्ण परमानंद मनोहर समझ देख मन माही अगे बचन कीता कहन लगे पाखण कीट गुप्त होए रहता ताचो मार्ग नाही बड़े कमाल दी उदाहरण दिती कहन लगे एथे ता तू फिर कह देगा देखो एक तो वध उदाहरण जे माता दी ते बच्चे दी उदाहरण दिती तू तर्क करके कह देगा माता जी खुराक बच्चे नू मिलदी रही जे कछू कुमी दी उदाहरण दिती तू कहेगा हो सकदा है कि ए दे आंडे नू किसे होर तरीके नाल हवा विचों किसे रस्ते नाल जाके नू रोजी मिलदी रही पर कहन लगे पत्थर वल तक पत्थर दे अंदर ता रस्ता भी कोई नहीं जिस रस्ते विचों कीड़े ने निकल के बाहर किते ना किते कुछ खा लें चार चपेरियों पत्थर बंद है कठोर पत्थर दे विच भी रब ने कीड़ा पैदा कर दिता ते जिस रस्ता भी किते नहीं निकलता जे पत्थर विच बैठे हो कीड़े नू रब रिजक देंदा है ते तन्या तू घबराई ना उद्दम तू करी जा देण वाला तेनू करता पुरख वाहगुरु आपे कृपा करे पाखण कीट गुप्त होए रहता ताचो मार्ग नाही कह तन्ना पूर्ण ताहू को मत रे जीड राही ए मेरे मना तू एवें ना डरी जाया कर उस वाहगुरु दी खेड बड़ी बेनती ओ पत्थर विच पैदा कीते हो कीड़िया नू रिजक पिया देंदा है। आ शिवा जी दे संबंध विच एक बड़ी प्यारी घटना है शिवाजी मरहत्ता होए इस दे गुरु दा नां सी सम्राट रामदास ते सम्राट रामदास ਕਸ਼ਮੀਰ ਦੀ ਧਰਤੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਨੇ ਦਰਸ਼ਨ ਵੀ ਕੀਤੇ ਸਨ। ਇਹਨੂੰ ਮੇਰੇ ਸਤਿਗੁਰੂ ਨੇ ਅੰਦਰ ਦੀ ਸੂਝ ਵੀ ਕਰਾਈ ਸੀ। ਤੇ ਚੇਤੇ ਰੱਖਿਓ ਪਿਆਰਿਓ, ਜਿਹਨੂੰ ਇੱਕ ਵਾਰੀ ਗੁਰੂ ਨਾਨਕ ਦੀ ਛੂਹ ਪ੍ਰਾਪਤ ਹੋ ਗਈ ਸੀ ਨਾ, ਉਹਦੇ ਉੱਤੇ ਕਿਰਪਾ ਹੋ ਗਈ, ਮੇਰੇ ਸਤਿਗੁਰੂ ਨੇ ਉਹ ਬਖਸ਼ ਦਿੱਤਾ। ਭਾਵੇਂ ਕਿੰਨਾ ਵੀ ਪਾਪੀ ਸੀ, ਕਿੰਨਾ ਵੀ ਉਹ ਪਖੰਡੀ ਸੀ, ਸਮਰੱਥ ਰਾਮਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੋਈ ਤੇ ਸ਼ਿਵਾ ਜੀ ਨੇ ਇਹਨਾਂ ਨੂੰ ਗੁਰੂ ਧਾਰਨ ਕੀਤਾ ਸੀ। ਕਹਿੰਦੇ ਨੇ ਸ਼ਿਵਾ ਜੀ ਨੇ ਇੱਕ ਪੱਥਰ ਦਾ ਕਿਲਾ ਬਣਵਾਇਆ ਤੇ ਕਿਲਾ ਬੜਾ ਸੋਹਣਾ, ਤੇ ਕਹਿੰਦੇ ਨੇ ਆਪਣੇ ਗੁਰੂ ਸਮਰੱਥ ਰਾਮਦਾਸ ਨੂੰ ਲੈ ਕੇ ਆ ਗਿਆ। ਕਹਿਣ ਲੱਗਾ, ਗੁਰੂ ਜੀ ਦੇਖੋ ਆਹ ਕਿਲਾ ਮੈਂ ਕਿਤਨਾ ਮਜ਼ਬੂਤ ਬਣਾਇਆ। ਪਹਿਲੀ ਗੱਲ ਕਿ ਦੁਸ਼ਮਣ ਦਾ ਹੁਣ ਭੈ ਨਹੀਂ, ਦੁਸ਼ਮਣ ਦਾ ਕੋਈ ਡਰ ਨਹੀਂ, ਪੱਥਰ ਦਾ ਮਜ਼ਬੂਤ ਕਿਲਾ ਹੈ, ਇੱਕ ਤਾਂ ਜੰਗ ਦੇ ਵਕਤ ਸਾਨੂੰ ਕੰਮ ਦਏਗਾ ਤੇ ਦੂਜਾ ਅੰਦਰੋਂ ਹਉਮੈ ਦਾ ਕੰਡਾ ਜਿਹੜਾ ਸੀ ਉਹ ਚੁੱਭਿਆ। ਕਹਿਣ ਲੱਗਾ, ਮੈਂ ਸੋਚਿਆ ਸੀ ਆਹ ਗਰੀਬ ਲੋਕ ਭੁੱਖੇ ਮਰਦੇ ਨੇ, ਇਹ ਮੈਂ ਕਿਲਾ ਬਣਾਉਣਾ ਸ਼ੁਰੂ ਕਰਾਂਗਾ, ਇਹਨਾਂ ਗਰੀਬਾਂ ਨੂੰ ਰੋਜ਼ੀ ਮਿਲ ਜਾਏਗੀ। ਕਹਿਣ ਲੱਗਾ, ਮੇਰੇ ਕਿਲੇ ਬਣਾਉਣ ਕਰਕੇ ਇਹਨਾਂ ਗਰੀਬਾਂ ਨੂੰ ਰੋਜ਼ੀ ਮਿਲ ਗਈ ਏ, ਤੇ ਹੁਣ ਜਿਹਨੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਲਈ ਸੀ ਉਹ ਇਹਨਾਂ ਕੋ ਪਰਮੇਸ਼ਵਰ ਤੇ ਯਕੀਨ ਕਰੀ ਬੈਠਾ ਸੀ। ਉਹਨੇ ਆਵਾਜ਼ ਦੇ ਕੇ ਕਿਹਾ, ਕਹਿਣ ਲੱਗਾ, ਸ਼ਿਵਾ ਜੀ ਆ ਸਾਹਮਣੇ ਜਿਹੜਾ ਪੱਥਰ ਦਾ ਟੁਕੜਾ ਪਿਆ ਤੋੜ ਕੇ ਲਿਆਈ, ਮੇਰੇ ਕੋਲ ਲਿਆਈ। ਸ਼ਿਵਾ ਜੀ ਨੇ ਲਿਆਂਦਾ ਕੋਲ, ਰਾਮਦਾਸ ਨੇ ਉਸ ਪੱਥਰ ਦੇ ਦੋ ਟੁਕੜੇ ਕਰਾਏ ਤੇ ਜਦੋਂ ਪੱਥਰ ਟੁੱਟਾ ਤੇ ਵਿੱਚੋਂ ਕੀੜਾ ਨਿਕਲਿਆ ਤੇ ਸ਼ਿਵਾ ਜੀ ਦੀ ਬਾਂਹ ਪਕੜ ਕੇ ਕਹਿਣ ਲੱਗੇ, ਉਹ ਰਿਜ਼ਕ ਦਾਤੇ, ਆਪਣੇ ਆਪ ਨੂੰ ਤੂੰ ਸਮਝਣਾ ਮੈਂ ਰਿਜ਼ਕ ਦੇਣ ਵਾਲਾ ਵਾਂ, ਆ ਪੱਥਰ ਦਾ ਕਿਲਾ ਬਣਾਉਣ ਵਾਲਿਆਂ ਮਜ਼ਦੂਰਾਂ ਨੂੰ ਤਾਂ ਰੋਜ਼ੀ ਤੂੰ ਦੇ ਦਿੱਤੀ ਤੇ ਜਿਸ ਨੇ ਪੱਥਰ ਵਿੱਚ ਕੀੜੇ ਪੈਦਾ ਕੀਤੇ ਇਹਨੂੰ ਰਿਜ਼ਕ ਕੌਣ ਦਿੰਦਾ ਪਿਆ? ਪੱਥਰ ਲਾਉਣ ਵਾਲਿਆਂ ਨੂੰ ਤਾਂ ਰੋਟੀ ਕਹਿੰਦਾ ਮੈਂ ਦਿੱਤੀ, ਜੇ ਮੈਂ ਨਾ ਕਰਦਾ ਤੇ ਬਣਦਾ ਨਾ, ਪਰ ਜਿਹਨੇ ਪੱਥਰ ਵਿੱਚ ਪੈਦਾ ਕੀਤੇ ਉਹਨਾਂ ਨੂੰ ਰਿਜ਼ਕ ਕੌਣ ਦੇ ਰਿਹਾ? ਸਾਹਿਬ ਕਹਿੰਦੇ ਨੇ, ਦੇਣ ਵਾਲਾ ਮੇਰਾ ਪਰਮ ਪਿਤਾ ਪਰਮੇਸ਼ਵਰ ਹੈ। ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਮੇਰੇ ਦਾਤਾ ਜੀ ਦਾ ਕੋਈ ਸ਼ਬਦ ਨਹੀਂ, ਸ਼ਲੋਕ ਵੀ ਵਾਰਾਂ ਨਲਾਉਂਦੇ ਨੇ ਤੇ ਕਈ ਵਾਰੀ ਕਈ ਬਚਨ ਐਸੇ ਨੇ ਜਿਹੜੇ ਪੜ੍ਹੀ ਦੇ ਨੇ ਨਾ ਤੇ ਮਨ ਨੂੰ ਇੱਕ ਵਾਰੀ ਸਰੂਰ ਜਿਹਾ ਆ ਜਾਂਦਾ। ਕਿਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹੀਏ, ਮੈਂ ਉਦਨ ਅਰਜ਼ ਕੀਤੀ ਸੀ 15 ਰਾਗਾਂ ਵਿੱਚ ਬਾਣੀ ਏ, ਤੇ ਜਦੋਂ ਸ਼ਬਦ ਪੜ੍ਹੀ ਦੇ ਨੇ ਨਾ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬੈਰਾਗ ਏ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬੈਰਾਗ ਏ। ਇੱਥੋਂ ਤੱਕ ਬਾਣੀ ਪੜ੍ਹਦਿਆਂ ਮਹਿਸੂਸ ਹੁੰਦਾ ਗੁਰੂ ਤੇਗ ਬਹਾਦਰ ਜੀ ਕਦੀ ਖਿੜਖਿੜਾ ਕੇ ਹੱਸੇ ਵੀ ਹੋਣਗੇ? ਇੰਨੀ ਗੰਭੀਰਤਾ ਦੀਆਂ ਗੱਲਾਂ, ਇੰਨੀਆਂ ਡੂੰਘੀਆਂ ਬਾਤਾਂ, ਤੇ ਪਰ ਕੱਲਾ ਬੈਰਾਗ ਨਹੀਂ ਜੇ ਪਿਆਰਿਓ, ਬੈਰਾਗ ਤਾਂ ਬੜਾ ਸੀ ਹਿੰਦੁਸਤਾਨ ਵਿੱਚ ਪਹਿਲਾਂ ਵੀ, ਲੋਕੀ ਪੁੱਤਰ ਧੀਆਂ ਨੂੰ ਛੱਡ ਕੇ ਭੱਜਦੇ ਸਨ। ਮੇਰੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਜਿੱਥੇ ਬੈਰਾਗ ਏ ਉੱਥੇ ਨਾਲ ਪਰਮੇਸ਼ਵਰ ਲਈ ਅਨੁਰਾਗ ਵੀ ਪੈਦਾ ਹੋ ਜਾਂਦਾ, ਬੈਰਾਗ ਦੇ ਨਾਲ ਅਨੁਰਾਗ ਏ, ਅਨੁਰਾਗ ਦਾ ਅਰਥ ਪ੍ਰੇਮ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਆਉਣਾ ਸ਼ਬਦ ਇਸੇ ਤੇ ਵੇ, ਕਦੀ ਪਹਿਲੇ ਬਚਨ ਪੜ੍ਹੀਏ। ਗੁਰੂ ਨਾਨਕ ਸਾਹਿਬ ਦਾ ਪਹਿਲਾ ਸ਼ਬਦ ਪੜ੍ਹਨੇ ਆ ਨਾ, ਨਿਤਨੇਮ ਤੋਂ ਬਾਅਦ, ਸੋਹਿਲਾ ਸਾਹਿਬ ਤੋਂ ਬਾਅਦ ਤੇ ਰਹਾਓ ਦੀ ਤੁਕ ਪੜ੍ਹੇ ਆ, ਇੱਕ ਵਾਰੀ ਸਰੂਰ ਆ ਜਾਂਦਾ। ਸਾਹਿਬ ਕਹਿੰਦੇ ਨੇ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਜਦੋਂ ਕਿਤੇ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਬਚਨ ਪੜ੍ਹੀਏ ਤੇ ਗੌੜੀ ਰਾਗ ਵਿੱਚ ਪਹਿਲਾ ਸ਼ਬਦ ਉਹਨਾਂ ਦਾ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਜੇ ਕਿਤੇ ਭਗਤ ਕਬੀਰ ਦਾ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੀਏ, ਕਹਿੰਦੇ ਨੇ ਜਨਨੀ ਜਾਨਕ ਸੁਧ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਜੇ ਕਿਤੇ ਰਵਿਦਾਸ ਦਾ ਪਹਿਲਾ ਸ਼ਬਦ ਪੜ੍ਹੀਏ, ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇ ਜਦੋਂ ਪੜ੍ਹੀਏ ਗੁਰੂ ਅੰਗਦ ਸਾਹਿਬ ਨੂੰ, ਕਮਾਲ ਦੀ ਗੱਲ ਇਹ ਕਿ ਪਹਿਲਾ ਸ਼ਬਦ ਜਿਹੜਾ ਉਹਨਾਂ ਨੇ ਕਿਹਾ, ਉਸ ਸ਼ਬਦ ਨੂੰ ਪੜ੍ਹ ਕੇ ਜਿਹੜਾ ਪ੍ਰੇਮ ਵਾਲਾ ਹਿਰਦਾ ਉਹ ਨਿਰਮਲ ਹੋ ਕੇ ਵਹਿ ਤੁਰਦਾ। ਪੜ੍ਹਨੇ ਆ ਤੇ ਮੇਰੇ ਗੁਰੂ ਅੰਗਦ ਸਾਹਿਬ ਬੜੇ ਪਿਆਰੇ ਬਚਨ ਕਰਦੇ। ਪਹਿਲਾ ਸ਼ਲੋਕ ਜਦੋਂ ਉਹਨਾਂ ਦਾ ਆਉਂਦਾ ਤੇ ਕਹਿੰਦੇ ਨੇ, ਜਿਸ ਪਿਆਰੇ ਸੀ ਉਹ ਨਿਉ, ਤਿਸ ਅੱਗੇ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ। ਕਿੰਨਾ ਕੁ ਸਰੂਰ ਹੋਵੇਗਾ ਜਦੋਂ ਇਹ ਬਚਨ ਕਹਿ ਸਾਧ ਸੰਗਤ। ਉਸ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਉਦਾਹਰਨ ਦਿੱਤੀ ਬੜੀ ਪਿਆਰੀ। ਕਹਿਣ ਲੱਗੇ, ਰਿਜ਼ਕ ਦੇਣ ਵਾਲਾ ਵਾਹਿਗੁਰੂ ਏ, ਪਰ ਮਨ ਚਿੰਤਾ ਤੁਰੇ ਨਹੀਂ ਟਿਕਦਾ। ਤੇ ਮੇਰੇ ਸਤਿਗੁਰੂ ਨੇ ਬੜੇ ਪਿਆਰ ਦਾ ਬਚਨ ਕਿਹਾ। ਕਹਿਣ ਲੱਗੇ, ਸੁਣ ਸੱਜਣਾ, ਰੱਬ ਨੇ ਤੈਨੂੰ ਇਸ ਧਰਤੀ ਤੇ ਪੈਦਾ ਕੀਤਾ। ਯਾਦ ਰੱਖੀ, ਆਪਾਂ ਕੁਝ ਲੋਕ ਐਸੇ ਆ, ਰੋਜ਼ੀ ਕਮਾਉਣ ਦੇ ਚਾਰ ਸਾਧਨ ਨੇ, ਦੁਕਾਨਦਾਰੀ, ਵਪਾਰ, ਖੇਤੀ ਤੇ ਨੌਕਰੀ, ਚਾਰ ਸਾਧਨ ਨੇ ਮੋਟੇ ਜੇ। ਸਤਿਗੁਰੂ ਕਹਿੰਦੇ ਨੇ ਤੂੰ ਖੇਤੀ ਕਰਨਾ, ਹਲ ਵਾਹਨਾ, ਬੀਜ ਪਾਉਣਾ ਤੇ ਬੀਜ ਪਾ ਕੇ ਫਸਲ ਜਿਹੜੀ ਪੈਦਾ ਹੁੰਦੀ ਏ ਤੂੰ ਆਪਣੇ ਪਰਿਵਾਰ ਦਾ, ਆਪਣੇ ਕੁਟੁੰਬੀਆਂ ਦਾ, ਸੰਸਾਰ ਦਾ ਗੁਜ਼ਾਰਾ ਚਲਾ ਲੈਣਾ। ਸਤਿਗੁਰੂ ਕਹਿੰਦੇ ਨੇ ਇੱਕ ਦਿਨ ਐਸਾ ਵੀ ਆਉਂਦਾ ਕਿ ਜਿੱਦਣ ਪਰਿਵਾਰ ਕੋਲ ਨਾ ਹੋਵੇ, ਤੇਰੀ ਫਸਲ ਨਾ ਹੋਵੇ, ਤੂੰ ਕਿਸੇ ਤੋਂ ਕਰਜ਼ਾ ਚੁੱਕ ਵੀ ਪੇਟ ਭਰੇਗਾ। ਜੇ ਕਰਜ਼ਾ ਨਾ ਮਿਲੇ, ਕਿਸੇ ਸੱਜਣ ਮਿੱਤਰ ਤੋਂ ਉਧਾਰਾ ਲੈ ਕੇ ਕੁਝ ਨਾ ਕੁਝ ਤੂੰ ਜ਼ਰੂਰ ਪ੍ਰਬੰਧ ਕਰ ਲਏਗਾ। ਪਰ ਇੱਕ ਗੱਲ ਧਿਆਨ ਵਿੱਚ ਰੱਖੀ ਮਨਾ, ਤੂੰ ਖੇਤੀ ਕਰ ਸਕਣਾ, ਤੂੰ ਵਪਾਰ ਕਰ ਸਕਣਾ, ਤੂੰ ਨੌਕਰੀ ਕਰ ਸਕਣਾ। ਧਿਆਨ ਰੱਖੀ ਭਲਿਆ, ਤੂੰ ਹਰ ਤਰ੍ਹਾਂ ਦੀ ਕਿਰਤ ਕਰਨ ਦੇ ਸਮਰੱਥ ਹੈ। ਜੇ ਕੁਝ ਨਾ ਹੋਵੇ ਤੂੰ ਉਧਾਰ ਦੇ ਸਕਣਾ, ਲੈ ਸਕਣਾ, ਪਰ ਕਦੀ ਆ ਸਮੁੰਦਰ ਵੱਲ ਝਾਤੀ ਮਾਰਿਆ ਕਰ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ 42 ਲੱਖ ਜੂਣ ਜਿਹੜੀ ਰੱਬ ਨੇ ਪਾਣੀ ਵਿੱਚ ਪੈਦਾ ਕੀਤੀ, 42 ਲੱਖ ਜੀ ਜਲ ਮੈਂ ਹੋਤਾ ਬਿਥਲ ਪਹਿਲਾ ਕਾਹੇ ਕਰੂੰ ਭਗਤ ਨਾਮਦੇਵ ਜੀ। ਕਹਿੰਦੇ ਨੇ ਪਾਣੀ ਵਿੱਚ ਕਦੀ ਕਿਸੇ ਨੂੰ ਹਲ ਵਾਹੁੰਦੇ ਵੇਖੇ? ਪਾਣੀ ਵਿੱਚ ਕਦੀ ਕਿਸੇ ਜੀਵ ਨੂੰ ਵਪਾਰ ਕਰਦੇ ਵੇਖੇ? ਉਹ ਤੂੰ ਹਲ ਵਾਹ ਸਕਣਾ, ਤੂੰ ਵਪਾਰ ਕਰ ਸਕਣਾ, ਤੂੰ ਹੱਟੀ ਪਾ ਕੇ ਬਹਿ ਸਕਣਾ, ਤੂੰ ਨੌਕਰੀ ਕਰ ਸਕਣਾ। ਹੱਦ ਹੋ ਗਈ, ਪਾਣੀ ਵਿੱਚ 42 ਲੱਖ ਜੀਵ ਏ, ਨਾ ਕੋਈ ਹਲ ਵਾਹੁੰਦਾ, ਨਾ ਕੋਈ ਦੁਕਾਨ ਕਰਦਾ, ਨਾ ਕੋਈ ਵਪਾਰ ਕਰਦਾ, ਇੱਥੋਂ ਤੱਕ ਕਿ ਇੱਕ ਦੂਜੇ ਤੋਂ ਉਧਾਰਾ ਦੇ ਲੈ ਵੀ ਨਹੀਂ ਸਕਦੇ। ਜੇ ਰੱਬ ਉਸ 42 ਲੱਖ ਪਾਣੀ ਵਿੱਚ ਪੈਦਾ ਹੋਏ ਨੂੰ ਰਿਜ਼ਕ ਦਿੰਦਾ ਹੈ, ਤੇ ਮਨਾ ਤੂੰ ਚਿੰਤਾ ਨਾ ਕਰੀ, ਮੇਰਾ ਵਾਹਿਗੁਰੂ ਤੇਰੇ ਤੇ ਕਿਰਪਾ ਜ਼ਰੂਰ ਕਰੇਗਾ। ਸਾਹਿਬ ਨੇ ਕਿਹਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ਼ੀ ਹੈ। ਕਿਉਂਕਿ ਅੱਜ ਦਾ ਸ਼ਬਦ ਹੈ ਮਨਾ ਤੂੰ ਚਿੰਤਾ ਨਾ ਕਰ ਕਿਸੇ ਦੀ, ਤੂੰ ਚਿੰਤਨ ਕਰਿਆ ਕਰ, ਨਾਮ ਜਪਿਆ ਕਰ। ਸਾਹਿਬ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ਼ੀ ਹੈ, ਜਲ ਮੈਂ ਜੰਤੂ ਉਪਾਇਨ ਤਿਨਾ ਪੀ ਰੋਜ਼ੀ ਦੇ। ਉੱਥੇ ਹੱਟ ਨਾ ਚੱਲੀ, ਹੱਟ ਦਰ ਤੇ ਉੱਤੇ ਕੋਈ ਹੱਟੀ ਪਾ ਕੇ ਨਹੀਂ ਬੈਠਾ, ਨਾ ਕੋ ਕਿਰਸ ਕਰੇ। ਸਾਹਿਬ ਕਹਿੰਦੇ ਨੇ ਕਿਰਸਾਣੀ ਕਰਨ ਦਾ ਵੀ ਕੋਈ ਪ੍ਰਬੰਧ ਨਹੀਂ। ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਉੱਥੇ ਤਾਂ ਵਪਾਰ ਵੀ ਕੋਈ ਨਹੀਂ ਕਰਦਾ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਸਾਹਿਬ ਕਹਿੰਦੇ ਨੇ ਜੀਆਂ ਕਾ ਆਹਾਰ ਜੀਓ, ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਤੇ ਸਾਰ ਕਰੇ। ਇਸ ਕਰਕੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ਼ਗੀ ਖੇ। ਉਸ ਵਾਹਿਗੁਰੂ ਜੀ ਨੂੰ ਤੇਰੀ ਚਿੰਤਾ, ਸਤਿਗੁਰੂ ਕੀ ਬਾਣੀ ਪੜ੍ਹਨੇ ਆ। ਦੇਖੋ ਕਮਾਲ ਕੀਤੀ ਗੁਰਦੇਵ ਨੇ ਰਿਜ਼ਕ ਦੇ ਸੰਬੰਧ ਵਿੱਚ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਮਾਂਝ ਕੀ ਵਾਰ ਦਾ, ਕਹਿੰਦੇ ਨੇ ਦੇਖ ਪੰਛੀ ਨੇ ਨਾ ਕਦੇ ਵੀ ਦਾਣੇ ਨਹੀਂ ਜੇ ਇਕੱਠੇ ਕੀਤੇ। ਇਹ ਠੀਕ ਉਹ ਤਿਣਕਾ ਤਿਣਕਾ ਲੈ ਕੇ ਆਪਣਾ ਘਰ ਬਣਾ ਲੈਂਦਾ, ਪਰ ਗੁਰੂ ਗ੍ਰੰਥ ਸਾਹਿਬ ਮੁਤਾਬਕ ਨਾ ਉਹਨੇ ਰੁਪਈਏ ਇਕੱਠੇ ਕਰਕੇ ਰੱਖੇ ਨੇ, ਤੇ ਨਾ ਕਦੀ ਉਹਨੇ ਦਾਣਾ ਜਾਂ ਕਿਤੇ ਖਾਣਾ ਚੋਖਾ ਭੰਡਾਰ ਭਰ ਕੇ ਰੱਖਿਆ। ਸਾਹਿਬ ਕਹਿੰਦੇ ਨੇ ਪਰ ਯਾਦ ਰੱਖੀ ਮਣਾ, ਉਹ ਵੀ ਬੈਠਾ, ਨਾ ਉਹਦੇ ਕੋਲ ਪਰੰਦਾ, ਨਾ ਗਿਰਹਾ ਜ਼ਰ, ਪਰੰਦਾ ਪਰੰਦੇ ਦਰ ਤੇ ਪੰਛੀ, ਨਾ ਨਹੀਂ ਕਰਦੇ ਗ੍ਰਹ, ਗ੍ਰਹ ਦਰ ਤੇ ਰੋਜ਼ੀ, ਜ਼ਰ ਜ਼ਰ ਦਰ ਤੇ ਪੈਸਾ। ਕਦੀ ਵੀ ਪੰਛੀਆਂ ਨੇ ਪੈਸਾ ਤੇ ਰੋਟੀ ਇਕੱਠੀ ਨਹੀਂ ਕੀਤੀ। ਦਰਖਤ ਕਹਿਣ ਲੱਗੇ, ਆਹ ਜਦੋਂ ਆਪਾਂ ਰੁੱਖ ਦੇਖਦੇ ਹਾਂ, ਦਰਖਤ ਆਪ ਆਸ ਕਰ, ਆ ਕਿਤੇ ਰੁੱਖ ਦੇਖ, ਇਹ ਵੀ ਇੱਕ ਜੂਣ ਏ, ਆਖਰ ਇਹ ਵੀ ਤਾਂ ਪਾਣੀ ਦੇ ਸਹਾਰੇ ਜਿੰਦੇ ਪਏ ਨੇ ਨਾ। ਮਨਾ ਤੂੰ ਕਿਉਂ ਚਿੰਤਾ ਕਰਨਾ, ਦਿਹਿੰਦ ਸੂਈ, ਤੈਨੂੰ ਵੀ ਉਹ ਦਏਗਾ ਜਿਹੜਾ ਪੰਛੀ ਤੇ ਰੁੱਖਾਂ ਨੂੰ ਦਿੰਦਾ ਹੈ। ਬਸ ਤੂੰ ਇੱਕੋ ਗੱਲ ਕਿਹਾ ਕਰ, ਏਕ ਤੂੰ, ਏਕ ਤੂੰ, ਦੇਣ ਵਾਲਾ ਤੂੰ ਏ। ਸਤਿਗੁਰੂ ਕੀ ਬਾਣੀ ਵਿੱਚ ਗੁਰੂ ਕਲਗੀ ਵਾਲੇ ਦੇ ਅਸੀਂ ਜਦੋਂ ਬਚਨ ਪੜ੍ਹਨੇ ਹਨ, ਆ ਸਵਈਏ ਪੜ੍ਹ ਲਈਏ। ਕਦੀ ਦੇਖੋ ਸਾਹਿਬ ਕਹਿੰਦੇ ਨੇ, ਵੀਰ ਅਪਾਰ ਬੜੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਇੱਕ ਸੂਰਮੇ ਦੀ ਪਰਿਭਾਸ਼ਾ ਦੱਸੀ, ਜਿਹੜਾ ਬੜਾ ਬਹਾਦਰ ਸੂਰਮੇ, ਵੀਰ ਅਪਾਰ ਬੜੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ। ਇੰਨਾ ਵੱਡਾ ਸੂਰਮਾ ਹੋਵੇ, ਜੰਗ ਲੱਗੀ ਹੋਵੇ ਤੇ ਸਾਹਮਣੇ ਮੂੰਹ ਕਰਕੇ ਕਹਿ ਲੈ ਮੇਰੀ ਛਾਤੀ ਵਿੱਚ ਵਰਸ਼ਾ ਮਾਰ, ਜਿਹੜਾ ਨਿਤੜਕ ਹੋ ਕੇ ਸੂਰਮਾ ਬਣ ਕੇ ਲੋਹੇ ਦਾ ਫੱਟ ਆਪਣੇ ਮੂੰਹ ਤੇ ਸਹਾਰ ਲੈਂਦਾ। ਅਬਚਾਰਾ ਸਾਰ ਕੀ ਧਾਰ ਪਛਈਆ, ਪਛਈਆ ਦਰ ਤੇ ਕਾਣ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨੀ ਹੀ ਚੱਕ ਚਾਰ ਲਵਈਆ। ਇੰਨਾ ਵੱਡਾ ਸੂਰਮਾ ਜਿਹੜਾ ਹਾਥੀਆਂ ਨੂੰ ਕਾਬੂ ਕਰਦਾ, ਵੱਡੇ ਵੱਡੇ ਕਿਲਿਆਂ ਨੂੰ ਫਤਿਹ ਕਰ ਲੈਂਦਾ, ਤੇ ਜਿੱਦਣ ਰਿਜ਼ਕ ਮੰਗਦਾ ਨਾ
ਉਸ ਦਿਨ ਇਹ ਵੀ ਹੱਥ ਜੋੜ ਕੇ ਕਹਿੰਦਾ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਤਿਆ। ਇਹੋ ਜਿਹਾ ਸੂਰਮੇ ਕਈ ਤੇਰੇ ਦਰ ਤੇ ਮੰਗਤੇ ਬਣਦੇ ਨੇ, ਮੰਗਤੇ ਬੜੇ ਨੇ, ਪਰ ਦੇਣ ਵਾਲਾ ਦਾਤਾ ਤੂੰ ਇੱਕ। ਸਤਿਗੁਰੂ ਕੀ ਬਾਣੀ ਪੜ੍ਹੀਏ ਖਾਂ, ਜਦੋਂ ਨਿਤਨੇਮ ਦੇ ਸਵਈਏ ਲੈ ਲਓ, ਸਤਿਗੁਰੂ ਦੇ ਬਚਨ ਪੜ੍ਹਨੇ ਆ, ਕਹਿਣ ਲੱਗੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਤੈ ਹੈ, ਸਵਈਏ ਦਿਨਨ ਕੀ ਪ੍ਰਤਪਾਲ ਕਰੇ। ਸਾਹਿਬ ਕਹਿੰਦੇ ਉਹ ਰੱਬ ਨੂੰ ਦੇਖ, ਉਹਦੇ ਗੁਣ ਕੀ ਹੋ ਜਾਣੇ, ਉਹਨੂੰ ਕਾਮ ਨਹੀਂ, ਕ੍ਰੋਧ ਨਹੀਂ, ਰੋਗ ਨਹੀਂ, ਸੋਗ ਨਹੀਂ, ਭੋਗ ਨਹੀਂ, ਕਿਸੇ ਦਾ ਡਰ ਨਹੀਂ। ਕਹਿਣ ਲੱਗੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਏ ਹੈ, ਦੇਹ ਬਹੀਨ ਉਹ ਨਿਰਗੁਣ ਹੈ, ਸਰੀਰ ਵਿੱਚ ਵੀ ਨਹੀਂ, ਸਨੇਹ ਸਭੋ ਤਨ ਦੇਹ ਵਿੱਚ ਹੈ ਨਹੀਂ, ਪਰ ਜਿਹੜੇ ਦੇਹ ਵਿੱਚ ਨੇ ਉਹਨਾਂ ਨੂੰ ਪਿਆਰ ਜ਼ਰੂਰ ਕਰਦਾ ਹੈ। ਦੇਹ ਬਹੀਨ ਸਨੇਹ ਸਭੋ ਤਨ ਨਹਿ ਬਰਕਤ ਆ ਗਏ ਅੱਛਾ ਹੈ। ਅੱਗੇ ਹਜ਼ੂਰ ਕਹਿੰਦੇ ਨੇ ਚਿੰਤਾ ਨਾ ਕਰੀ ਮਨਾ, ਜਾਨ ਕੋ ਦੇਤ ਅਜਾਨ ਕੋ ਦੇਤ। ਇੱਥੇ ਜਾਣ ਦਾ ਅਰਥ ਜਿੰਦ ਨਹੀਂ, ਜਾਨ ਕੋ ਦੇਤ ਇਹਦਾ ਮਤਲਬ ਹੈ ਜਿਹੜਾ ਗਿਆਨੀ ਹੈ, ਸੂਝਵਾਨ ਹੈ, ਜਿਹੜਾ ਨਾਮ ਜਪਦਾ ਰੱਬ ਉਹਨੂੰ ਵੀ ਰੋਜੀ ਦਿੰਦਾ, ਤੇ ਭਲਿਓ ਜਿਹੜਾ ਅਕਿਰਤ ਬਣ ਕੇ ਕਹਿੰਦਾ ਮੈਂ ਰੱਬ ਦੀ ਅਸਤੀ ਮੰਨਦਾ ਨੀ, ਰੱਬ ਉਹਨੂੰ ਵੀ ਰੋਜੀ ਦਿੰਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ, ਜ਼ਮੀਨ ਤੇ ਬੈਠੇ ਜੀਵਾਂ ਨੂੰ ਰੋਜੀ ਦਿੰਦਾ, ਅਸਮਾਨ ਵਿੱਚ ਉੱਡਦਿਆਂ ਨੂੰ ਦਿੰਦਾ। ਕਾਹੇ ਕੋ ਡੋਲਤ ਹੈ, ਧਿਆਨ ਰੱਖਣਾ ਇਹਦਾ ਪਾਠ ਬੜਾ ਧਿਆਨ ਨਾਲ ਕਰਨ ਵਾਲਾ, ਕਈ ਵਾਰੀ ਅਸੀਂ ਕਰਨੇ ਆ, ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਨਹੀਂ ਪਾਠ ਹੈ ਕਾਹੇ ਕੋ ਡੋਲਤ ਹੈ, ਕਿਉਂ ਡੋਲਣਾ ਮੇਰੇ ਮਨਾ, ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ, ਸੁਧ ਦਰ ਤੇ ਖਬਰ ਤੇਰੀ ਖਬਰ ਰੋਜੀ ਦੀ ਮੇਰਾ ਵਾਹਿਗੁਰੂ ਲਏਗਾ, ਜਿਹੜਾ ਅਗਿਆਨੀਆਂ ਨੂੰ ਤੇ ਗਿਆਨੀਆਂ ਨੂੰ ਸਾਰਿਆਂ ਨੂੰ ਰਿਜ਼ਕ ਦਿੰਦਾ। ਫਿਰ ਸਤਿਗੁਰੂ ਕੇ ਪਿਆਰਿਓ, ਇੱਥੋਂ ਤੱਕ ਤਾਂ ਪ੍ਰਮਾਣ ਦਿੱਤੇ ਉਹ ਰਿਜ਼ਕ ਦਿੰਦਾ, ਫਿਰ ਸਾਨੂੰ ਹੁਣ ਕਰਨਾ ਕੀ ਚਾਹੀਦਾ? ਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਵਿੱਚ ਉੱਤਰ ਦੇ ਦਿੱਤਾ, ਕਹਿਣ ਲੱਗੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਤਿੰਨ ਵਾਰੀ ਬਚਨ ਕਹਿ ਮੇਰੇ ਮਨਾ, ਵਾਹਿਗੁਰੂ ਮੇਰਾ ਕਿਰਪਾਲੂ ਆ, ਮਿਹਰਬਾਨ। ਇੱਕ ਬੜੀ ਪਿਆਰੀ ਘਟਨਾ ਇੱਕ ਅਦੀਬ ਨੇ ਦਿੱਤੀ, ਇਬਰਾਹਿਮ ਦੇ ਜੀਵਨ ਦਾ ਇੱਕ ਨੇਮ ਸੀ, ਬੜਾ ਪਹੁੰਚਿਆ ਫਕੀਰ ਹੋਇਆ, ਜਿੰਨੀ ਦੇਰ ਤੱਕ ਕਿਸੇ ਨੂੰ ਰੋਟੀ ਨਾ ਖਵਾ ਲੈਣੀ, ਓਨੀ ਦੇਰ ਤੱਕ ਆਪ ਕੁਝ ਖਾਂਦਾ ਨਹੀਂ ਸੀ। ਇੱਕ ਦਿਨ ਕਹਿੰਦੇ ਨੇ ਬੜੀ ਭਾਲ ਕੀਤੀ, ਕੋਈ ਲੋੜਵੰਦ ਲੱਭਾ ਨਾ, ਅਖੀਰ ਤੇ ਨਾ 70 ਕੁ ਸਾਲ ਦਾ ਇੱਕ ਬਾਬਾ ਲੱਭਾ, ਉਹਨੂੰ ਕਹਿਣ ਲੱਗਾ ਬਾਬਾ ਜੀ ਤੁਹਾਨੂੰ ਭੁੱਖ ਤੇ ਨੀ ਲੱਗੀ? ਕਹਿਣ ਲੱਗਾ ਪੁੱਤਰਾ ਭੁੱਖ ਤੇ ਬੜੀ ਲੱਗੀ ਹੈ, ਪਰ ਪ੍ਰਬੰਧ ਕਿਤੇ ਨੀ ਰੋਟੀ ਦਾ। ਕਹਿਣ ਲੱਗਾ ਮੈਂ ਤੁਹਾਨੂੰ ਖਵਾਨਾ, ਕਿਉਂਕਿ ਉਹਦਾ ਨੇਮ ਸੀ ਕਿਸੇ ਨੂੰ ਖਵਾ ਕੇ ਫਿਰ ਖਾਣੀ। ਕਹਿੰਦੇ ਨੇ ਰੋਟੀ ਪਰੋਸ ਕੇ ਥਾਲ ਵਿੱਚ ਪਾਈ, ਉਸ ਬਜ਼ੁਰਗ ਨੇ ਰੋਟੀ ਦੀ ਗਰਾਹੀ ਤੋੜੀ, ਮੂੰਹ ਵਿੱਚ ਪਾਉਣ ਲੱਗਾ ਤੇ ਅੱਗੋਂ ਇਬਰਾਹਿਮ ਨੇ ਉਹਦੀ ਬਾਂਹ ਪਕੜ ਲਈ। ਕਹਿਣ ਲੱਗਾ ਬਾਬਾ ਰੋਟੀ ਖਾਣ ਤੋਂ ਪਹਿਲਾਂ ਘੱਟੋ ਘੱਟ ਖੁਦਾ ਦਾ ਨਾਂ ਤਾਂ ਲੈ ਲੈ ਜਿਸ ਨੇ ਰਿਜ਼ਕ ਦਿੱਤਾ। ਬੜੀ ਪਿਆਰੀ ਘਟਨਾ ਹੈ। ਕਹਿੰਦੇ ਨੇ ਉਸ ਬਾਬੇ ਨੇ ਨਾ ਗਰਾਹੀ ਜਿਹੜੀ ਤੋੜੀ ਸੀ ਥਾਲੀ ਵਿੱਚ ਰੱਖ ਕੇ ਕਹਿਣ ਲੱਗਾ ਰੋਟੀ ਤੂੰ ਦਿੱਤੀ ਏ, ਤੇਰਾ ਤੇ ਧੰਨਵਾਦ ਕਰ ਸਕਣਾ, ਪਰ ਖੁਦਾ ਕੌਣ ਹੈ ਮੈਨੂੰ ਰੋਟੀ ਦੇਣ ਵਾਲਾ? ਤੇਰਾ ਧੰਨਵਾਦ ਕਰਾਂਗਾ, ਖੁਦਾ ਦਾ ਨਹੀਂ। ਇਬਰਾਹਿਮ ਨੇ ਕਿਹਾ ਮੈਂ ਖੁਦਾ ਪ੍ਰਸਤਾਂ, ਜੇ ਤੂੰ ਉਹਦਾ ਧੰਨਵਾਦ ਨਾ ਕੀਤਾ ਤੇ ਰੋਟੀ ਮੈਂ ਬਿਲਕੁਲ ਨਹੀਂ ਦੇਣੀ। ਉਹਨੇ ਥਾਲੀ ਛੱਡ ਦਿੱਤੀ, ਕਹਿਣ ਲੱਗਾ ਰੋਟੀ ਬੇਸ਼ੱਕ ਦੱਸ ਦੇ ਪਰ ਮੈਂ ਖੁਦਾ ਦਾ ਨਾਂ ਨਹੀਂ ਉਹ ਲੈਣਾ। ਇਹਨਾਂ ਨਾਸਤਕ ਉੱਠ ਕੇ ਚਲਾ ਗਿਆ, ਇਬਰਾਹਿਮ ਬੈਠਾ ਤੇ ਸੁਰਤ ਜੁੜੇ ਨਾ। ਜਦੋਂ ਤਰਲੇ ਲਏ, ਖੁਦਾ ਨੇ ਇੱਕ ਆਵਾਜ਼ ਦਿੱਤੀ, ਇਬਰਾਹਿਮ ਅੱਜ ਤੂੰ ਬੜੀ ਵੱਡੀ ਭੁੱਲ ਕੀਤੀ ਏ। ਕਹਿਣ ਲੱਗਾ ਐ ਖੁਦਾ, ਮੈਂ ਤਾਂ ਖੁਦਾ ਪ੍ਰਸਤ ਬੰਦਾ, ਤੈਨੂੰ ਮੰਨਣ ਵਾਲਾ, ਮੈਂ ਕੀ ਭੁੱਲ ਕੀਤੀ? ਕਹਿਣ ਲੱਗੇ ਇੱਕ ਨੂੰ ਰੋਜੀ ਦਿੱਤੀ, ਤੂੰ ਥਾਲੀ ਵਿੱਚ ਪਈ ਰੋਟੀ ਖਿੱਚੀ ਏ। ਕਹਿਣ ਲੱਗਾ ਖੁਦਾ ਉਹ ਤੇਰੇ ਨਾਮ ਤੋਂ ਆਕੀ ਸੀ। ਕਹਿਣ ਲੱਗਾ ਇਹੀ ਮੇਰੇ ਵਿੱਚ ਤੇ ਦੁਨੀਆਂ ਦੇ ਬੰਦਿਆਂ ਵਿੱਚ ਫਰਕ ਏ, ਉਹਦੀ ਉਮਰ 70 ਸਾਲ ਦੀ ਏ, 70 ਸਾਲ ਤੋਂ ਮੇਰਾ ਨਾਂ ਲੈ ਕੇ ਗਾਲਾਂ ਕੱਢਦਾ, ਮੈਂ ਤਾਂ ਵੀ ਰੋਜੀ ਉਹਨੂੰ ਦਿੰਦਾ ਆਇਆ, ਅੱਜ ਕੇਵਲ ਤੇਰੇ ਹੱਥ ਵਿੱਚ ਆਇਆ, ਭਲਿਆ ਤੂੰ ਅੱਜ ਹੀ ਉਹਦੀ ਰੋਟੀ ਖਿੱਚ ਕੇ ਪਾਸੇ ਕਰ ਦਿੱਤੀ। ਰੱਬ ਦਾ ਇੱਕ ਸੁਭਾਅ ਹੈ ਅਕਿਰਤ ਘਣਾ ਨੂੰ ਪਾਲਦਾ, ਦੋਖਣ ਦੇਖਤ ਹੈ ਪਰ ਦੇਤ ਨਹਾਰ ਹੈ। ਮੇਰੇ ਸਾਹਿਬ ਕਹਿੰਦੇ ਨੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਫਿਰ ਕਹਿੰਦੇ ਨੇ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਅੱਗੇ ਫਿਰ ਬਚਨ ਕਰਦੇ ਨੇ ਬੜਾ ਪਿਆਰਾ, ਦੇਖ ਮੇਰਾ ਵਾਹਿਗੁਰੂ ਕਿੰਨੀ ਕਿਰਪਾ ਕਰਦੇ, ਤੂੰ ਘਬਰਾ ਨਾ ਡੋਲ ਨਾ, ਜਿਨ ਉਪਾਈ ਮੇਦ ਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ ਤੇ ਪੁੱਛਿਆ ਸਤਿਗੁਰੂ ਜੇ ਰੋਜ਼ੀ ਉਹ ਦਿੰਦਾ ਫਿਰ ਅਸੀਂ ਕੀ ਕਰੀਏ। ਕਹਿਣ ਲੱਗੇ ਬਸ ਤੂੰ ਇੱਕੋ ਕੰਮ ਕਰਿਆ ਕਰ, ਕਿਆ ਕਰ ਮੇਰੇ ਵਾਹਿਗੁਰੂ, ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ ਜਿੰਨੀ ਦੇਰ ਤੱਕ ਸਵਾਸ ਨੇ ਤੂੰ ਬੰਦਗੀ ਕਰ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਇਹ ਹੀ ਕਿਰਪਾ ਕਰਕੇ ਕਹਿੰਦੇ ਨੇ ਨਾ ਚਿੰਤਾ ਮਾਤ ਪਿਤ ਪ੍ਰਾਤੈ, ਨਾ ਚਿੰਤਾ ਕਰਿਆ ਕਰ ਮਾਤਾ ਦੀ, ਨਾ ਚਿੰਤਾ ਕਰਿਆ ਕਰ ਪਿਤਾ ਦੀ। ਚਿੰਤਾ ਨਾ ਕਰੀ ਪਰ ਅਦਬ ਜ਼ਰੂਰ ਕਰੀ। ਇਹਦਾ ਮਤਲਬ ਇਹ ਨਹੀਂ ਕਿ ਚਿੰਤਾ ਦਾ ਨਾ ਕਰਨ ਦਾ ਵੀ ਮਾਂ ਪਿਓ ਨੂੰ ਘਰੋਂ ਬਾਹਰ ਕੱਢ ਦਿਓ। ਧਿਆਨ ਰੱਖਣਾ ਸਤਿਗੁਰੂ ਨੇ ਬੜੇ ਕਮਾਲ ਦੇ ਬਚਨ ਕਹੇ ਨੇ। ਕਹਿੰਦੇ ਨੇ ਵਾਹਿਗੁਰੂ ਬਚਾਈ ਇਹੋ ਜਿਹੇ ਮਨੁੱਖਾਂ ਤੋਂ। ਬੰਦੇ ਦਾ ਸੁਭਾਅ ਪਤਾ ਕਿ ਜਿੱਦਨ ਜਨਮ ਹੁੰਦਾ ਉਦਨ ਰੱਬ ਭੁੱਲਦਾ ਜੇ, ਤੇ ਜਿੱਦਨ ਵਿਆਹ ਹੁੰਦਾ ਉਦਨ ਮਾਂ ਪਿਓ ਭੁੱਲ ਜਾਂਦਾ। ਭਾਈ ਗੁਰਦਾਸ ਨੇ ਐਵੇਂ ਨੀ ਕਿਹਾ, ਕਹਿਣ ਲੱਗੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਕਾਮਣ ਕਾਮਣ ਆਰੀਏ। ਦੋਵਰੀ ਸ਼ਬਦ ਆਇਆ ਕਾਮਣ, ਇੱਕ ਕਾਮਣ ਦਰ ਤੇ ਇਸਤਰੀ, ਇੱਕ ਕਾਮਣ ਦਰ ਤੇ ਟੂਣਾ। ਬਾਣੀ ਵਿੱਚ ਵੀ ਆਉਂਦਾ ਕਾਮਣ ਗੁਣ ਕਾਮਣ, ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਇੱਕ ਕਾਮਣ ਦੇ ਨਾਣੇ ਨੂੰ ਸਿਹਾਰੀ ਦਰ ਤੇ ਇਸਤਰੀ, ਨਾਣਾ ਮੁਕਤਾ ਦਰ ਤੇ ਟੂਣਾ। ਕਹਿਣ ਲੱਗੇ ਕਾਮਣ ਕਾਮਣ ਆਰੀਏ, ਕਹਿਣ ਲੱਗੇ ਇਸਤਰੀਏ ਟੂਣੇ ਹਾਰੀਏ ਕੀਤੋ ਕਾਮਣ ਕੰਤ ਪਿਆਰੇ। ਮਾਇਆ ਨੂੰ ਇਸਤਰੀ ਕਹਿ ਤੂੰ ਕਿਉਂ ਜਿਹਾ ਟੂਣਾ ਕਰ ਦਿੱਤਾ, ਜੰਮੈ ਸਾਈਂ ਵਿਸਰਿਆ ਵਿਦਾਇਆ ਮਾਂ ਪਿਓ ਵਿਸਾਰੇ। ਜਿੱਦਨ ਜੰਮਿਆ ਸੀ ਉਦਨ ਰੱਬ ਭੁਲਾਇਆ ਮਾਇਆ ਨੇ, ਤੇ ਜਿੱਦਨ ਵਿਆਹਿਆ ਉਦਨ ਮਾਂ ਪਿਓ ਭੁਲਾ ਦਿੱਤਾ। ਨਾ ਚਿੰਤਾ ਦਾ ਮਤਲਬ ਹੈ ਤੂੰ ਇਹ ਮਤ ਸੋਚ ਮਾਂ ਬਾਪ ਨੂੰ ਦੇਣ ਵਾਲਾ ਮੈਂ, ਚਿੰਤਾ ਨਾ ਕਰ ਦੇਣ ਵਾਲਾ ਉਹ ਵਾਹਿਗੁਰੂ ਏ। ਨਾ ਚਿੰਤਾ ਮਾਤ ਪਿਤਾ, ਮਾਤ ਪਿਤ ਭਰਾਤਾ, ਮਾਤਾ ਦੀ ਪਿਤਾ ਦੀ ਭਰਾ ਦੀ ਚਿੰਤਾ ਨਾ ਕਰ। ਸਾਹਿਬ ਕਹਿੰਦੇ ਨੇ ਨਾ ਚਿੰਤਾ ਕੱਛ ਲੋਕ ਕਹਿ, ਜਿਹੜੇ ਦੂਸਰੇ ਲੋਕ ਨੇ ਇਹਨਾਂ ਦੀ ਚਿੰਤਾ ਵੀ ਨਾ ਕਰ। ਮੇਰਾ ਵਾਹਿਗੁਰੂ 84 ਲੱਖ ਜੋਨ ਉਪਾਈ, ਰਿਜਕ ਦੀਆ ਸਭੂ ਕੋ ਤਦਕਾ, ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਉਹ ਕਿਰਪਾ ਕਰਦਾ ਨਾ ਚਿੰਤਾ ਕੱਛ ਲੋਕ ਕਹਿ, ਨਾ ਚਿੰਤਾ ਨਾ ਚਿੰਤਾ ਕਰ ਬਨਤਾ, ਬਨਤਾ ਦਰ ਤੇ ਇਸਤਰੀ, ਸੁਤ ਪੁੱਤਰ ਮੀਤੈ ਮਿੱਤਰ, ਪਰ ਵਿਰਤ ਮਾਇਆ ਸੰਬੰਧ ਨੇ ਜਿਹੜੇ ਮਾਇਆ ਵਿੱਚ ਖਚਤ ਹੋ ਕੇ ਤੂੰ ਇੱਕ ਦੂਜੇ ਦੀ ਚਿੰਤਾ ਕਰਨਾ, ਚਿੰਤਾ ਮਤ ਕਰੇ। ਸਾਧ ਸੰਗਤ ਮੇਰੇ ਸਤਿਗੁਰੂ ਗੁਰੂ ਕਲਗੀ ਵਾਲੇ ਨੇ ਨਾ ਜਦੋਂ ਜ਼ਫਰਨਾਮਾ ਲਿਖਿਆ, ਪਹਿਲੀ ਗੱਲ ਔਰੰਗਜ਼ੇਬ ਨੂੰ ਸੰਬੋਧਨ ਨਹੀਂ ਕੀਤੀ, ਪਹਿਲੀ ਗੱਲ ਮੇਰੇ ਵਾਹਿਗੁਰੂ ਨੂੰ ਸੰਬੋਧਨ ਕਰਕੇ ਕਹੀ। ਕਿੰਨਾ ਕੁ ਸ਼ੁਕਰਾਨੇ ਨਾਲ ਕਿਰਦਾ ਭਰਿਆ ਮੇਰੇ ਸਵਾਮੀ ਦਾ, ਪੁੱਤਰ ਕੋਈ ਨਹੀਂ, ਮਾਤਾ ਚਲੀ ਗਈ ਹੈ, ਪਿਤਾ ਚਲਾ ਗਿਆ। ਆਪਾਂ ਸੋਚਦੇ ਹਾਂ ਪ੍ਰਦੇਸ਼ ਵਿੱਚ ਆਉਂਦੇ ਹਾਂ, 4 ਦਿਨ ਬੱਚਿਆਂ ਤੋਂ ਕੋਈ ਦੂਰ ਰਹਿ ਬੰਦਾ ਕਮਲਾ ਹੋ ਜਾਂਦਾ, ਤੇ ਜਿਹਦੇ ਚਾਰੇ ਦੇ ਚਾਰੇ ਇੱਕ ਹਫ਼ਤੇ ਵੀ ਚਲੇ ਜਾਣ, ਬੁੱਢੜੀ ਮਾਂ ਚਲੀ ਗਈ ਹੋਵੇ, ਉਸ ਅੰਦਰ ਨੂੰ ਪੁੱਛ ਕੇ ਦੇਖੋ ਅੰਦਰ ਕਿੰਨਾ ਕੁ ਟਿਕਿਆ ਹੋਵੇਗਾ। ਕਦੀ ਆਪਣੇ ਤੇ ਟੁਕਾਈਏ। ਸਤਿਗੁਰੂ ਲਿਖਦੇ ਨੇ, ਕਲਮ ਚੁੱਕਦੇ ਨੇ, ਕਹਿੰਦੇ ਨੇ ਕਮਾਲ ਏ ਕਰਾਮਾਤ ਕਾਇਮ ਕਰੀਮ, ਕਮਾਲ ਏ ਕਰਾਮਾਤ। ਇਹਦਾ ਅਰਥ ਮੇਰੇ ਵਾਹਿਗੁਰੂ ਤੇਰੀਆਂ ਜਿਹੜੀਆਂ ਅਲੌਕਿਕ ਸ਼ਕਤੀਆਂ ਨੇ ਸ਼ਿਖਰ ਤੇ ਪਹੁੰਚਾ ਦਿੰਦੀਆਂ ਨੇ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਿਕ ਰਿਹਾਕੁਨ ਰਹੀਮ। ਰਜ਼ਾ ਬਖਸ਼ ਪਹਿਲਾ ਸ਼ੇਰ ਏ, ਤੂੰ ਸਾਨੂੰ ਕਿਰਪਾ ਕਰਕੇ ਰਜ਼ਾ ਵਿੱਚ ਰੱਖਣ ਵਾਲਾ, ਬਖਸ਼ ਦੇਣ ਵਾਲਾ, ਰਾਜ਼ਿਕ ਤੂੰ ਰੋਜ਼ੀ ਦੇਣ ਵਾਲਾ, ਰਿਹਾਕੁਨ ਰਹੀਮ ਤੇ ਸਾਨੂੰ ਬੰਧਨਾ ਤੋਂ ਮੁਕਤ ਕਰਨ ਵਾਲਾ। ਅਗਲਾ ਸ਼ੇਰ ਏ, ਕਹਿਣ ਲੱਗੇ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਅਮਾ ਬਖਸ਼ ਅਮਾ ਬਖਸ਼ ਦਰ ਤੇ ਜਿਹੜੇ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਤੂੰ ਰੱਖ ਲੈਣਾ। ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਦਸਤਗੀਰ ਦਰ ਤੁੰਦਾ ਬਾਂਹ ਪਕੜਨ ਵਾਲਾ, ਜਦੋਂ ਕੋਈ ਵੀ ਬਾਂਹ ਨਾ ਪਕੜੇ ਤੂੰ ਉਦੋਂ ਡਿੱਗੇ ਹੋਏ ਦੀ ਬਾਂਹ ਵੀ ਪਕੜ ਲੈਣਾ। ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ। ਕਹਿਣ ਲੱਗੇ ਮੇਰੇ ਵਾਹਿਗੁਰੂ ਜੀ ਤੂੰ ਖਤਾ ਸਾਡੀਏ ਗੁਨਾਹ ਨੂੰ ਬਖਸ਼ਣ ਵਾਲਾ, ਰੋਜ਼ੀ ਦਿਓ ਰਿਜ਼ਕ ਦੇਣ ਵਾਲਾ, ਦਿਲ ਪਜ਼ੀਰ ਤੇ ਦਿਲੋਂ ਸਭ ਨੂੰ ਪਿਆਰ ਕਰਨ ਵਾਲਾ। ਮੇਰਾ ਸਤਿਗੁਰੂ ਕਹਿੰਦਾ ਉਹ ਔਰੰਗਜ਼ੇਬ, ਮੈਂ ਰੱਬ ਤੇ ਭਰੋਸਾ ਕਰਕੇ ਜਿੰਨਾ ਰਿਜ਼ਕ ਦੇਣ ਵਾਲਾ ਉਹ ਵੇ ਤੂੰ ਨਹੀਂ। ਅਖੀਰ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਚਿੰਤਾ ਨਾ ਕਰ, ਨਾ ਚਿੰਤਾ ਮਾਤ ਪਿਤ ਭਰਾਤੈ, ਨਾ ਚਿੰਤਾ ਕਛ ਲੋਕ ਕਹਿ, ਨਾ ਚਿੰਤਾ ਬੰਤਾ ਸੁਤ ਮੀਤੈ, ਪਰ ਵਿਰਤ ਮਾਇਆ ਸੰਬੰਧ ਨੇ। ਦਿਆਲ ਏਕ ਭਗਵਾਨ ਪੁਰਖ ਹੈ, ਦਿਆਲੂ ਇੱਕ ਵਾਹਿਗੁਰੂ ਏ, ਭਗਵਾਨ ਜਿਹੜਾ ਸਰਬ ਵਿਆਪਕ ਏ, ਨਾਨਕ ਸਰਬ ਜੀਆਂ ਪ੍ਰਤਪਾਲਕ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਰੇ ਜੀਆਂ ਨੂੰ ਉਹ ਰਿਜ਼ਕ ਦਿੰਦਾ ਹੈ, ਤੇ ਜਿਹੜਾ ਸਭ ਨੂੰ ਰਿਜ਼ਕ ਦਿੰਦਾ ਹੈ फिर ओदे चरणा नाल जुड़ के नाम जपिए ते एक दिन जदों नाम जपदिया जपदिया अंदरों स्वतंत्र हो जांगे फिर बंदे दे हाथ वाल नहीं तकांगे फिर आवाज आएगी दद्दा दाता एक है सब को देवनहार दिन दा तोट ना आवई अगंत भरे भंडार वाहिगुरु जी का खालसा।